ਪਰ ਅੱਜ ਕੱਲ ਦੇ ਸਿੱਖ ਅਤੇ ਸਿੱਖ ਸੁਸਾਇਟੀ ਜ਼ਮਾਨੇ ਦੀ ਚਾਲ ਵਿੱਚ ਕਿਸੇ ਗੱਲੋਂ ਵੀ ਘੱਟ ਨਹੀਂ। ਸੂਟ ਬੂਟ ਦੀ ਆਕੜ, ਨੱਕ ਟਾਈਆਂ ਦੀ ਨਵਾਬੀ, ਕੋਮਲ ਉਨਰਾਂ ਤੇ ਆਤਮਕ ਸੋਝ ਵੱਲੋਂ ਵਿਪਰੀਤੀ, ਨਿਰੀਆਂ ਗੱਲਾਂ ਗੱਲਾਂ ਦੀ ਮਿੱਠ ਬੋਲੀ, ਕਪਟ ਸਨੇਹੀ, ਆਦਰਚਾਰੀ ਆਦਿ ਸਭ ਸੋਸ਼ਲ ਬਦਚਲਨੀਆਂ ਵਿੱਚ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਇਸ ਚਿਕਨੀ ਚੋਪੜੀ ਪਤਿਤ ਦਸ਼ਾ ਵਿਚ ਇਨ੍ਹਾਂ ਦੀ ਗੁਆਰ ਬਿਰਤੀ ਬੜੀ ਹੀ ਤਰਸਯੋਗ ਹਾਲਤ ਵਿਚ ਕਿਚਪਿਚਾ ਕੇ ਦਿਨ ਕੱਟੀ ਕਰ ਰਹੀ ਹੈ। ਸਿਵਾਏ ਘੋਟ ਘੋਟ ਕੇ ਪੱਗਾਂ ਜਾਂ ਦਾੜੀਆਂ ਬੰਨਣ ਦੇ ਜਾਂ ਫਿਲਮੀ ਚੰਚਲ ਤਾਈਆਂ ਦੇ ਹੋਰ ਇਨ੍ਹਾਂ ਵਿਚਾਰਿਆਂ ਦੇ ਪੱਲੇ ਕੁਝ ਨਹੀਂ ਰਿਹਾ। ਗੁਰਮਤ ਰਹਿਤ ਦੀ ਬੇਹਿਸਾਬੀ ਅਣਗਹਿਲੀ ਤੇ ਖੁੱਲ ਖੇਡ ਮਚਾਈ ਜਾ ਰਹੀ ਹੈ। ਲੀਡਰਾਂ ਤੇ ਵਿਦਵਾਨਾਂ ਨੇ ਕਕਾਰਾਂ ਦੀ ਰਹਿਤ ਤੇ ਨਿਤਨੇਮ ਕੇਵਲ ਲੋਕ ਪ੍ਰਚਾਰ ਲਈ ਹੀ ਜ਼ਰੂਰੀ ਸਮਝਿਆ ਹੈ, ਆਪਣੇ ਆਪ ਲਈ ਨਹੀਂ। ਗੁਰਸਿੱਖੀ ਸਿਦਕ ਤੇ ਤੇਜ ਦੀਆਂ ਮਿਸਾਲਾਂ ਉਹ ਸਾਡੇ ਅਧੂਰੇ ਇਤਿਹਾਸ ਦੇ ਬੇਜਾਨ ਪੰਨਿਆਂ ਤੋਂ ਹੀ ਦੇ ਸਕਦੇ ਹਨ, ਆਪਣੇ ਜੀਵਨ ਵਿੱਚੋਂ ਨਹੀਂ। ਵਿਦਿਆ ਨੇ ਸਾਡੇ ਨੌਜਵਾਨਾਂ ਨੂੰ ਅਣਜਾਣ ਤੇ ਭੋਲੀਆਂ ਜ਼ਿੰਦਗੀਆਂ ਵਿੱਚੋਂ ਕੱਢ ਕੇ ਬਿਲਕੁਲ ਗੁਲਾਮ ਅਕਲੀ ਭੂਤਨੇ ਬਣਾ ਦਿੱਤਾ ਹੈ। ਤੱਕੋ ਸ੍ਰੀ ਭਾਈ ਸਾਹਿਬ ਜੀ ਨੇ ਕਿੰਨੀ ਤੱਤ ਦਰਸਾਵੀ ਰੀਅਲਿਸਟਿਕ ਤਸਵੀਰ ਖਿੱਚੀ ਹੈ। ਕੋਖ ਕੋਖ ਵਿਦਿਆ ਐਵੇਂ ਝੱਖ ਮਾਰੀ, ਲੱਦ ਲੱਦਿਆ ਭਾਰ ਗਧੋਲਿਆਂ ਦਾ, ਲੱਜਾ ਸੱਚ ਨਾ ਢੋਰ ਦੇ ਢੋਰ ਰਹਿ ਗਏ, ਬਲਦ ਗਿਆਨ ਬਹੁ ਪੜਤ ਪੜੋਲਿਆਂ ਦਾ, ਝੱਲੇ ਹੋਏ ਪੜਲ ਪੜਾਈਆਂ ਦੇ, ਭੈੜਾ ਚੱਲ ਵਿਦਿਅਲ ਸੜੋਲਿਆਂ ਦਾ। ਬਾਹਰੋਂ ਚੋਪੜੇ ਅੰਦਰੋਂ ਸੁਆਹ ਉੱਡੇ, ਚੰਚਲ ਚੀਤ ਬਿਹਾਲ ਚਤਰੋਲਿਆਂ ਦਾ, ਖੁਲਕ ਨੇਕ ਇਖਲਾਕ ਦੀ ਟਾਰ ਮਾਰਨ ਧਰਮਹੀਨ ਇਖਲਾਕ ਫਿਕੋਲਿਆਂ ਦਾ। ਕਲਚਰ ਇਜ਼ ਮਚ ਮੋਰ ਆਫ ਐਨ ਈਵਿਲ ਦੈਨ ਅ ਗੁੱਡ। ਸਿੰਸ ਦਾ ਲਰਨਡ ਮੈਨ ਹੈਵ ਅਪੀਅਰਡ, ਓਨੈਸਟ ਮੈਨ ਆਰ ਟੂ ਫਾਊਂਡ ਨੋ ਵੇਅਰ। ਅ ਥਿੰਕਿੰਗ ਮੈਨ, ਐਨ ਇੰਟਲੈਕਚੁਅਲ, ਇਜ਼ ਨੋ ਬੈਟਰ ਦੈਨ ਅ ਡਿਪਰੇਵਡ ਐਨੀਮਲ। Education does not make a man good, it only makes him clever, usually for mischief. Rosio Jean Jacques. Kavi Black ne sach akhya hai. As to a modern man stripped from his load of clothing, he is like a dead corpse. ਅਰਥਾਤ ਜੇ ਤੁਸੀਂ ਨਵ ਖਿਆਲੀ ਆਦਮੀ ਦੇ ਕੱਪੜਿਆਂ ਦਾ ਸ਼ਿੰਗਾਰ ਭਾਰ ਲਾ ਦਿਓ ਤਾਂ ਉਹ ਇੱਕ ਮੁਰਦੇ ਦੀ ਲੋਥ ਦਾ ਜਿਉਂਦਾ ਨਮੂਨਾ ਦਿਸ ਪੈਂਦਾ ਹੈ। ਅਵਰ ਕਲਚਰ ਇਜ਼ ਸੁਪਰਫੀਸ਼ੀਅਲ ਟੂਡੇ ਐਂਡ ਅਵਰ ਨੌਲੇਜ ਡੇਂਜਰਸ। ਦਾ ਬੈਲੈਂਸ ਆਫ ਮਾਇੰਡ ਵਿਚ ਵੰਸ ਕੇਮ ਆਫ ਅ ਵਾਰਮ ਰਿਲੀਜੀਅਸ ਫੇਥ ਇਜ਼ ਗੋਨ। Science has taken from us the supernatural basis of our morality. We are being destroyed by our own knowledge, which has made us drunk with power. Dr. Will Durant. Inna de bujje hoye dil itne hus gaye han ke kite kite vasdi tim timandi amri jyot nu e vekhna bhi pasand nahi karte. ਸਿਰਫ ਇਸ ਲਈ ਕਿ ਇਹ ਫਕੀਰ ਰੂਹਾਂ ਗੁੱਦੜ ਗੋਦਣਿਆਂ ਵਿਚ ਲਪੇਟੀਆਂ ਨਸ਼ੇ ਪੀ ਪੀ ਦਰ ਦਰ ਫਿਰਦੀਆਂ ਹਨ ਦੁਨੀਆਂ ਨੂੰ ਪੱਟਣ ਲਈ। ਇਹ ਵੇਖਣ ਪਰਖਣ ਦੀ ਰੁਚੀ ਹੀ ਨਹੀਂ ਕਿ ਇਹ ਬਲੀ ਰੂਹਾਂ ਵਿਚਰਦੀਆਂ ਚਿੱਤ ਚੋਰੀਆਂ ਕਰਨ ਲਈ। ਲਾ ਕੇ ਸਨੇਹ ਜਿਹਾ ਟੁਰ ਜਾਂਦੀਆਂ ਅਛੋਪ ਹੀ, ਪਾ ਕੇ ਜੱਫੀ ਪ੍ਰਾਣ ਅੰਦਰੋਂ ਹਿਲਾ ਦਿੰਦੀਆਂ ਨੇ ਤੇ ਨਵੇਂ ਨਵੇਂ ਸਵਾਸਾਂ ਦੀ ਚੇਟਕ ਲਾ ਟੁਰਦੀਆਂ। ਪਰ ਨਵ ਖਿਆਲੀ ਅੱਜ ਕੱਲ ਦੇ ਕਿਵੇਂ ਵੇਲ ਦੇਣ ਇਨ੍ਹਾਂ ਦਿਲੀ ਤੇ ਰੂਹਾਨੀ ਗੱਲਾਂ ਲਈ। ਉਹ ਤਾਂ ਜਪਾਨੀ ਖਿਡੌਣਿਆਂ ਵਾਂਗ ਬੜੀ ਹੀ ਨਾਜ਼ਕ ਤਬੀਅਤ ਵਾਲੇ ਹਨ। ਜੇ ਇਨ੍ਹਾਂ ਫਕੀਰ ਰੂਹਾਂ ਨੂੰ ਆਪਣੇ ਕਮਰੇ ਵਿਚ ਵਾਲ ਲੈਣ ਤਾਂ ਇਨ੍ਹਾਂ ਦੀਆਂ ਦਰੀਆਂ ਤੇ ਗਲੀਚੇ ਮੈਲੇ ਹੋ ਜਾਣਗੇ। ਜੇ ਕੁਰਸੀ ਉੱਤੇ ਘੋਲ ਬਿਠਾ ਲੈਣ ਤਾਂ ਕੋਈ ਜੈਂਟਲਮੈਨ ਕੀ ਆਖੂ। ਜੇ ਇਹਨਾਂ ਦੇ ਚਰਨਾਂ ਉੱਤੇ ਸੀਸ ਰੱਖ ਦੇਣ ਤਾਂ ਉਹਨਾਂ ਦੇ ਇੱਜ਼ਤ ਮਾਨ ਨੂੰ ਵੱਟਾ ਲੱਗੂ। ਕੀ ਨੌਜਵਾਨ ਤੇ ਕੀ ਅਧਖੜ ਅੱਜ ਕੱਲ ਦੇ, ਅੱਗ ਦੇ ਛੋਲਿਆਂ ਵਾਂਗ ਭੜਕ ਭੜਕ ਕੇ ਸੁਆਹ ਹੋ ਰਹੇ ਹਨ। ਬੇਸਿਦਕੀ ਦੀ ਪਾਮਰਤਾ, ਬੇਯਕੀਨੀ ਦੀ ਤਪਸ਼ ਤੇ ਬੇਪ੍ਰਤੀਤੀ ਦੀ ਹੈਂਕੜ ਨੂੰ ਖੁੱਲ ਦਿਲੀ ਅਤੇ ਆਜ਼ਾਦੀ ਆਖਦੇ ਹਨ। ਮਜ਼ਹਬ ਅਤੇ ਆਤਮ ਫਲਸਫਿਆਂ ਤੋਂ ਇਹ ਇਸੇ ਲਈ ਕੰਨੀ ਕਤਰਾਉਂਦੇ ਹਨ ਕਿ ਚੰਗਾ ਆਚਰਣ ਅਤੇ ਧਾਰਮਿਕ ਉਨਤੀ ਦਾ ਜੀਵਨ ਇਨ੍ਹਾਂ ਦੀ ਖੁੱਲ ਦਿਲੀ ਅਤੇ ਚਾਲ ਚੱਲਣ ਦੀ ਆਜ਼ਾਦ ਬਦਚਲਨੀ ਵਿਚ ਵਿਘਨ ਪਾਉਂਦੇ ਹਨ। ਵੀ ਮਾਡਰਨਰਸ ਓਬਜੈਕਟ ਟੂ ਮੋਰੈਲਿਟੀ ਬਿਕੋਜ਼ ਇਟ ਇੰਟਰਫੀਅਰਸ ਵਿਦ ਅਵਰ ਸੈਕਸੁਅਲ ਫਰੀਡਮ। ਐਲਡਸ ਹਕਸਲੇ। ਅੱਜ ਕੱਲ ਦੀਆਂ ਸਿੱਖ ਇਸਤਰੀਆਂ ਆਮ ਨਵ ਖਿਆਲੀ ਤ੍ਰੀਮਤਾ ਵਾਂਗ ਬੇਦੀਨੀਆਂ ਜਿਹੀਆਂ ਹੋ ਗਈਆਂ ਹਨ। ਕਿਰਪਾਨ ਸਜਾਉਂਦਿਆਂ ਸ਼ਰਮ ਆਉਂਦੀ ਹੈ, ਕੰਘੇ ਲਈ ਚੀਰ ਪੱਟੀਆਂ ਵਿਚ ਕੋਈ ਥਾਂ ਨਹੀਂ। ਕੜਾ ਸੁਹਾਗ ਦੀ ਗਾਨੀ ਉਹ ਪਹਿਨ ਤਾਂ ਲੈਣ, ਪਰ ਹੈ ਸਰਬਲੋ ਦਾ। ਗੁਰਬਾਣੀ ਪੜਨ ਵੱਲੋਂ ਅਰੁਚੀ ਇਸ ਲਈ ਹੈ ਕਿ ਇਸ ਵਿਚ ਮਨ ਪਾਉਂਦੀਆਂ ਨਾਟਕੀ ਚੇਟਕੀ ਗੱਲਾਂ ਨਹੀਂ। ਇਹ ਸਿੱਖ ਅਖਵਾ ਰਹੀਆਂ ਬੇਢੰਗੀਆਂ ਰੰਗੀਆਂ ਲੋਥਾਂ ਉੱਤੇ ਕੀਮਤੀ ਕੀਮਤੀ ਸੂਟ ਸੁੱਕੇ ਪੱਤਿਆਂ ਵਾਂਗ ਖੜਕਦੇ ਹਨ। ਨਾ ਇਨ੍ਹਾਂ ਦਾ ਦਿਲ ਸਾਬਤ, ਨਾ ਮਨ ਸਾਬਤ, ਨਾ ਸੁਰਤ ਸਾਬਤ, ਨਾ ਸ਼ਕਲ ਸਾਬਤ, ਨਾ ਦੀਨ ਜੋਗੀਆਂ, ਨਾ ਦੁਨੀਆਂ ਜੋਗੀਆਂ, ਨਾ ਮਾਪਿਆਂ ਜੋਗੀਆਂ ਤੇ ਨਾ ਆਪਣੇ ਆਪ ਜੋਗੀਆਂ। ਉਪਰੋਂ ਉਪਰੋਂ ਤਾਂ ਬੜੀ ਨਾਜ਼ਕਤਾ, ਸੋਹਲਤਾ, ਪਾਕਤਾ, ਸਿਆਣਪਤਾ ਤੇ ਧੀਰਤਾ ਧਾਰ ਲੈਂਦੀਆਂ ਹਨ, ਪਰ ਅੰਦਰ ਇਨ੍ਹਾਂ ਦੇ ਮਾਲ ਮੋਹ ਰੂਪ ਜੋਬਨ ਨੇ ਭਾਂਬੜ ਮਚਾਏ ਹੋਏ ਹੁੰਦੇ ਹਨ। ਐਸੇ ਹਿਰਦਿਆਂ ਵਿਚ ਸਿਦਕ ਦੀ ਕਣੀ ਕਿਵੇਂ ਸਮਾ ਸਕਦੀ ਹੈ? ਕਿਵੇਂ ਇਨ੍ਹਾਂ ਨੂੰ ਸੋਹਲ ਜਜ਼ਬਿਆਂ ਦੀ ਪ੍ਰਤੀਤੀ ਆ ਸਕਦੀ ਹੈ? ਇਨ੍ਹਾਂ ਦੀ ਹਮਦਰਦੀ ਜਾਂ ਸੇਵਾ ਸਿਰਫ ਗੱਲੋ ਗੱਲੀ ਦੀ? ਇਨ੍ਹਾਂ ਦੇ ਪਿਆਰ ਚਮੜੀ ਜਿੰਨੇ ਪਤਲੇ ਆਖਦੀਆਂ ਹਨ ਅਸੀਂ ਆਜ਼ਾਦ ਹਾਂ। ਕੁਛ ਹੋਛੇ ਮਿੰਨੇ ਮਿੰਨੇ ਬਨੌਟੀ ਬੋਲ, ਕੁਛ ਓਪਰੀਆਂ ਓਪਰੀਆਂ ਕਿਤਾਬੀ ਅਕਲਾਂ ਤੇ ਵਿਦੇਸ਼ੀ ਚਤੁਰਾਈਆਂ ਵਿਚ ਖੁਆਰ ਹੋ ਕੇ ਨਕਲੀ ਸਿੱਕਿਆਂ ਵਾਂਗ ਹੱਥੋ ਹੱਥੀ ਬੇਕਦਰੀ ਸੋਸ਼ਲ ਜ਼ਿੰਦਗੀ ਬਸਰ ਕਰ ਰਹੀਆਂ ਹਨ। ਬਸ ਰੂਪ ਛਾਇਆ ਨੂੰ ਸ਼ੀਸ਼ੇ ਵਿਚ ਵੇਖ ਕੇ ਖੁਸ਼ ਹੋ ਲਿਆ, ਹੋਰ ਕਰਨ ਵੀ ਕੀ? ਇਨ੍ਹਾਂ ਦੇ ਇਸ ਅਧੀਰ ਤਪਦੇ ਸੁੱਖ ਦਾ ਸਾਂਝੀਵਾਲ ਵੀ ਤਾਂ ਕੋਈ ਨਾ ਰਿਹਾ। ਉਹ ਸੋਹਣਿਓ ਜਿੰਦੋ, ਕਿੱਥੇ ਗਈਆਂ ਉਹ ਪਿਆਰ ਮਦਹੋਸ਼ੀਆਂ, ਉਹ ਅੰਤਰੀਵ ਹੋਸ਼ ਵਾਲੀਆਂ ਬੇਹੋਸ਼ੀਆਂ ਜਿਨ੍ਹਾਂ ਦੀ ਪਿਆਰ ਰਸ ਰੰਗ ਮਸਤੀ ਵੇਖ ਆਕਾਸ਼ ਪਤਾਲ ਸਹਿਮ ਜਾਂਦੇ ਸਨ? ਕਿੱਥੇ ਗਏ ਉਹ ਹੰਝੂ ਜੋ ਮੋਹ ਮਾਇਆ ਦੀਆਂ ਨੀਂਦਰਾਂ ਨੂੰ ਅਚਿੰਤ ਹੀ ਧੋ ਦਿੰਦੇ ਸਨ? ਕਿੱਥੇ ਗਏ ਉਹ ਉਤੇਜਿਤ ਜਜ਼ਬੇ, ਇੰਸਪਾਇਰਡ ਅੰਬੀਸ਼ਨਸ, ਉਹ ਸੰਦੀਪਤ ਆਹਾਂ, ਕਿੰਡਲਿੰਗ ਪੈਸ਼ੀਅਨਸ ਜੋ ਇੱਕ ਬੀਜ ਅੱਖਰ ਦੀ ਸਹਿ ਸੁਭਾਏ ਕਰਾਮਾਤ ਨਾਲ ਧਰਤੀ ਦੀ ਇੱਟ ਇੱਟ ਖੜਕਾਉਣ ਨੂੰ ਸਮਰੱਥ ਸਨ, ਜੋ ਤਲਵਾਰ ਤੇ ਕਲਮ ਦੀ ਨਿੱਕੀ ਜਿਹੀ ਚੋਬ ਨਾਲ ਸਦੀਆਂ ਪੁਰਾਣੇ ਜ਼ੁਲਮਾਂ ਦਾ ਅੰਤ ਲਿਆ ਦਿੰਦੀਆਂ ਸਨ? ਕਿੱਥੇ ਗਏ ਹੋ ਸਿੱਖੋ, ਉਹ ਬਲਿਹਾਰ ਬਲਿਹਾਰ ਜਾਂਦੇ ਰੁਝੇਵੇਂ, ਅਥਾਹ ਹੁੱਬਾਂ ਦੇ ਤੇ ਅਥੱਕ ਰੁਝੇਵਿਆਂ ਦੇ? ਕਿੱਥੇ ਗਈਆਂ ਉਹ ਦਿਲਾਂ ਦੀਆਂ ਮਿੱਠਤਾਂ ਤੇ ਘੋਲ ਘੁਮਾਉਣ ਦੇ ਉਤਸ਼ਾਹ ਉਮਾਹੇ? ਕਿੱਥੇ ਗਈਆਂ ਉਹ ਜਮਾਂਦਰੂ ਮਸਤੀਆਂ ਰੰਗਾਂ ਵਿਚ ਹੱਸਣ ਦੀਆਂ ਤੇ ਰੰਗਾਂ ਵਿਚ ਰੋਣ ਦੀਆਂ? ਕਿੱਥੇ ਗਈ ਉਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਸੁਪਨਿਆਂ ਦੀ ਦੁਨੀਆਂ ਵਿਚ ਜਾਗਣ ਦੀ ਤੇ ਸਨਿਗਧ ਰਸ ਜਾਗਿਆਂ ਦੀ ਝੋਕ ਵਿਚ ਸੌਣ ਦੀ? ਕਿੱਥੇ ਗਈ ਉਹ ਰੂਹਾਂ ਦੀ ਸੋਹਣਪ ਜਿਸ ਨੂੰ ਵੇਖ ਕੇ ਤਖ਼ਤ ਹਿੱਲ ਜਾਂਦੇ ਤੇ ਅਸਗਾਹ ਫੁੱਟ ਪੈਂਦੇ ਸਨ? ਕਿਉਂ ਉਹ ਪੀਰ ਪੀੜਾਂ ਛਿੜਨੀਆਂ ਬੰਦ ਹੋ ਗਈਆਂ, ਜਿਨ੍ਹਾਂ ਦੇ ਅਕਹਿ ਸੁੱਖ ਵਿਚ ਸਿੱਖ ਇਸਤਰੀਆਂ ਆਪਣੇ ਬੱਚੇ ਟੋਟੇ ਟੋਟੇ ਹੁੰਦੇ ਵੇਖਦੀਆਂ, ਸ਼ੁਕਰ ਸ਼ੁਕਰ ਕਰਦੀਆਂ, ਬੇਖੌਫ ਅਤੇ ਅਛੋਹ ਰਹਿੰਦੀਆਂ ਸਨ। ਵਾਹਿਗੁਰੂ ਵਾਹਿਗੁਰੂ ਕਰਦੀਆਂ ਚਰਖੜੀਆਂ ਉੱਤੇ ਇਉਂ ਹੱਡ ਚੰਮ ਪੰਜਾ ਲੈਂਦੀਆਂ ਸਨ ਜਿਵੇਂ ਹੋਲੀ ਖੇਡੀ ਦੀ ਹੈ। ਕਾਸ਼ ਨਾ ਅਸੀਂ ਆਪਣਾ ਸਿਦਕ ਕਾਇਮ ਰੱਖਿਆ, ਨਾ ਅਸੀਂ ਸਤਿਗੁਰਾਂ ਦੀਆਂ ਮਿਹਰਾਂ ਨਦਰਾਂ ਦੀ ਸਾਰ ਜਾਣੀ, ਤੇ ਨਾ ਹੀ ਅੱਜ ਸਾਨੂੰ ਉਸ ਤੁਰਤ ਰੰਮੀ ਅਗੰਮੀ ਇਸ਼ਕ ਦੀ ਬਿਮਾਰੀ ਦੀ ਕੋਈ ਖੈਰ ਪਾਉਂਦਾ ਹੈ। ਅੱਜ ਅਸੀਂ ਉਹ ਖਿਮਾ ਧਾਰਨੀ ਵੀ ਭੁੱਲ ਗਏ ਹਾਂ ਜਿਹੜੀ ਪੱਥਰਾਂ ਨੂੰ ਮੋਮ ਕਰ ਦਿੰਦੀ ਸੀ ਤੇ ਤਪਦੇ ਕੜਾਹੇ ਠੰਡੇ ਕਰ ਦਿੰਦੀ ਸੀ। ਦਿਲ ਅਸੀਂ ਉਂਦੇ ਕਰਕੇ ਰੱਖੇ ਹੋਏ ਹਨ, ਮਤਾਂ ਭੁੱਲ ਕੇ ਵੀ ਪਿਰਮ ਪਿਆਲੇ ਖਸਮ ਦੇ ਵਿੱਚੋਂ ਕੋਈ ਬੂੰਦ ਅੰਮ੍ਰਿਤ ਕਣੀ ਦੀ ਉਛਲ ਕੇ ਨਾ ਪੈ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਇਸਤਰੀਆਂ ਨੂੰ ਉਹੀਓ ਅੰਮ੍ਰਿਤ ਛਕਾਇਆ ਜੋ ਮਰਦਾਂ ਨੂੰ ਪਾਨ ਕਰਾਇਆ, ਉਹੀਓ ਰਹਿਤ ਦੱਸੀ ਜੋ ਮਰਦਾਂ ਨੂੰ ਦ੍ਰਿੜਾਈ। ਜਿੱਥੇ ਆਪ ਖਾਲਸਾ ਪੰਥ ਦੇ ਗੁਰਦੇਵ ਪਿਤਾ ਬਣੇ, ਉੱਥੇ ਬ੍ਰਹਮ ਗਿਆਨੀ ਮਾਤਾ ਸਾਹਿਬ ਕੌਰ ਜੀ ਦੇ ਸਦ ਕੁਆਰੇ ਸੁਹਾਗ ਨੂੰ ਖਾਲਸੇ ਦੀ ਜਨਮ ਕੁੱਖ ਬਣਾਇਆ। ਮੰਜੀਆਂ ਪੀੜੀਆਂ ਫੌਜਾਂ ਦੀ ਜਥੇਦਾਰੀ ਤੇ ਉੱਚ ਕੋਟੀ ਦੀਆਂ ਸ਼ਹੀਦੀਆਂ ਦੇ ਅਧਿਕਾਰੀ ਵੀ ਸਿੱਖ ਇਸਤਰੀਆਂ ਨੂੰ ਬਣਾਇਆ। ਦਰਬਾਰਾਂ ਵਿੱਚ, ਲੰਗਰਾਂ ਵਿੱਚ, ਜੰਗਲਾਂ ਵਿੱਚ, ਮੰਦਰਾਂ ਵਿੱਚ, ਆਤਮ ਰੰਗਾਂ ਵਿੱਚ, ਧਰਮ ਯੁੱਧ ਜੰਗਾਂ ਵਿੱਚ ਸਿੱਖ ਇਸਤਰੀਆਂ ਤੋਂ ਬਲੀਆਂ, ਬੀਰਾਂ, ਜਪੀਆਂ, ਤਪੀਆਂ ਤੇ ਸ਼ਹੀਦਾਂ ਦੇ ਕਾਰਨਾਮੇ ਕਰਵਾਏ। ਮਰਦ ਇਸਤਰੀ ਦੇਹ ਜਾਮਿਆਂ ਦਾ ਕੋਈ ਖਾਸ ਇੱਥੇ ਭੰਗ ਭੇਸ ਨਾਹੀਂ, ਆਤਮ ਭੋਗ ਭਾਗੀ ਇੱਕ ਸਾਰ ਦੋਈ, ਕੋਈ ਕਿਸੇ ਦਾ ਹੱਕ ਵਿਸ਼ੇਸ਼ ਨਾਹੀਂ। ਸਿੱਖ ਇਸਤਰੀਆਂ ਦਾ ਜਬਾ ਜੋਬਨ ਨਿਆਰਾ ਸੀ, ਚੱਕਰ ਚਿਹਨ ਨਿਆਰਾ ਸੀ, ਦਰਸ ਦ੍ਰਿਸ਼ਟੀ ਨਿਆਰੀ ਸੀ, ਬਾਣਾ ਬਿਰਤ ਨਿਆਰੀ ਸੀ। ਉਹਨਾਂ ਦੀ ਧਰਮ ਵੀਰਤਾ, ਸੋਲ ਸੁੰਦਰਤਾ ਤੇ ਸੁਰਤ ਵੀਰਤਾ ਦੀ ਆਭਾ ਤੇ ਕੁਸਮ ਸੁਗੰਧੀ ਦੇ ਸਾਹਮਣੇ ਅਧਮ ਤੋਂ ਅਧਮ ਪਾਪੀਆਂ ਦੀਆਂ ਵਾਸ਼ਨਾਵਾਂ ਕਾਂਪ ਖਾ ਜਾਂਦੀਆਂ ਸਨ। ਉਹਨਾਂ ਦੇ ਤੇਜਮਈ ਬਲਵਾਨ ਅਤੇ ਤਿਆਰ ਬਰ ਤਿਆਰ ਪਹਿਰਾਵਿਆਂ ਵੱਲ ਵੇਖ ਕਿਸੇ ਦੀ ਜੁਰਤ ਨਹੀਂ ਸੀ ਪੈਂਦੀ ਕਿ ਕੋਈ ਮੈਲੀ ਨਿਗਾਹ ਨਾਲ ਚਾਕ ਜਾਏ। ਉਹਨਾਂ ਦੇ ਸੋਹਣੇ ਸ਼ਾਂਤ ਸੰਘਾਉ ਤੇ ਅੰਦਰੋਂ ਸਿਆਣੇ ਬਾਹਰੋਂ ਭੋਲੇ ਮਿਕਨਾ ਤੀਸੀ ਤੇਜ ਵੇਖ ਕੇ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ ਵਾਲਾ ਛੁਪਿਆ ਜਿਹਾ ਪ੍ਰਭਾਵ ਆਹ ਮੁਹਾਰੇ ਪੈਂਦਾ ਸੀ। ਗੁਰੂ ਮਤ ਅਨੁਸਾਰ ਨਰ ਨਾਰ ਦੋਹਾਂ ਇੱਕ ਸਾਰ, ਗੁਰ ਗਿਆਨ ਅਧਿਕਾਰ ਜਾਣੋ ਜਨੋ ਮਰਦ ਸਾਰੇ ਬਸ਼ਰ ਨਾਰੀਆਂ ਹਨ, ਕੇਵਲ ਇੱਕ ਹੀ ਪੁਰਖ ਕਰਤਾਰ ਜਾਣੋ, ਉਹੀ ਪੁਰਖ ਇਹਨਾਂ ਸਭਨਾ ਨਾਰੀਆਂ ਦਾ ਰਾਵਣ ਹਾਰ ਸੱਚਾ ਭਰਤਾਰ ਜਾਣੋ, ਸਭੇ ਘਟਾਂ ਅੰਦਰ ਉਹ ਅਲਿਪਤ ਵਰਤੇ, ਸਭੇ ਘਟਾਂ ਦਾ ਭੋਗਣੇ ਹਾਰ ਜਾਣੋ। ਜਿਨ੍ਹਾਂ ਇਸਤਰੀਆਂ ਨੇ ਸ੍ਰੀ ਦਸ਼ਮੇਸ਼ ਜੀ ਦੇ ਅੰਮ੍ਰਿਤ ਦੀ ਸਾਰ ਜਾਣੀ, ਉਹ ਜਾਣਦੀਆਂ ਸਨ ਸਿੱਖੀ ਸਿਦਕ ਦਾ ਮੁੱਲ, ਸਿੱਖੀ ਰਹਿਤ ਦਾ ਮੁੱਲ ਅਤੇ ਆਪਣੇ ਪਵਿੱਤਰ ਕੇਸਾਂ ਦਾ ਮੁੱਲ। ਜਿਨ੍ਹਾਂ ਕੇਸਾਂ ਵਿੱਚ ਸਤਿਗੁਰਾਂ ਨੇ ਆਪਣੇ ਹੱਥੀਂ ਅੰਮ੍ਰਿਤ ਦੀਆਂ ਚੁੱਲੀਆਂ ਪਾਈਆਂ, ਜਿਨ੍ਹਾਂ ਕੇਸਾਂ ਵਿੱਚ ਸਾਡੀ ਸਾਰੀ ਨਾਮ ਕਮਾਈ ਤੇ ਜੋਤ ਕਲਾ ਜਾ ਸਮਾਉਂਦੀ ਹੈ, ਜਿਹੜੇ ਕੇਸਾਂ ਦਾ ਇੱਕ ਇੱਕ ਬਾਲ ਲੱਖਾਂ ਅਹਿਲਾਦਜਨਕ ਧੁਨਾਂ ਦੀ ਰਸ ਬੀਣਾ ਹੈ, ਉਹਨਾਂ ਪਵਿੱਤਰ ਕੇਸਾਂ ਨੂੰ ਗਨਕਾ ਫੈਸ਼ਨੀ ਸ਼ਿੰਗਾਰਾਂ ਦਾ ਪਿੜ ਬਣਾਉਣਾ ਕਿਸੇ ਵੀ ਸਿੱਖ ਇਸਤਰੀ ਨੇ ਯੋਗ ਨਹੀਂ ਸਮਝਿਆ। ਉਹਨਾਂ ਕੇਸਾਂ ਨੂੰ ਵਿਖੇ ਬੰਦ ਤੇ ਵਿਸ਼ੇ ਵਾਸ਼ਨਾਵਾਂ ਦਾ ਮੈਦਾਨ ਮੰਦਰ ਬਣਾਉਣ ਦਾ ਕਿਸੇ ਨੇ ਵੀ ਪਿਛਲੀ ਸਦੀ ਤੱਕ ਯਾ ਨਹੀਂ ਸੀ ਕੀਤਾ। ਸੁਚੱਜੀਆਂ ਤੇ ਸਿਦਕੀ ਬੀਬੀਆਂ ਇਹਨਾਂ ਨੂੰ ਬੜੇ ਹੀ ਸਤਿਕਾਰ ਤੇ ਸ਼ਰਧਾ ਨਾਲ ਦਸਮ ਦੁਆਰ ਸਥਾਨ ਉੱਤੇ ਸੀਸ ਤਾਜ ਸ਼ੋਭਤੀ ਦਸਤਾਰਿਆਂ ਨਾਲ ਢੱਕ ਛੱਡਦੀਆਂ ਸਨ। ਸਿਰ ਦਸਤਾਰ ਪਰਵਾਰ ਪੁੰਜੰਗਣਾ ਦੇ ਸਨ ਅਧਿਕਾਰ ਸਿੰਘਾਂ ਭੁਜੰਗੋਲਿਆਂ ਦਾ ਰਹਿਤ ਬਹਿਤ ਵਿੱਚ ਤਿਆਰ ਬਰ ਤਿਆਰ ਰਹਿ ਕੇ ਭਜਨ ਭਾਓ ਭਜਨੀਕ ਭਗਤੋਲਿਆਂ ਦਾ। ਦ ਸਿੱਖ ਵੋਮਨ ਆਰ ਡਿਸਟਿੰਗੁਇਸ਼ਡ ਫਰੋਮ ਹਿੰਦੂਜ ਆਫ ਦੇਅਰ ਸੈਕਸ ਬਾਈ ਸਮ ਵਰਾਇਟੀ ਆਫ ਡਰੈਸ ਬਟ ਚੀਫਲੀ ਬਾਈ ਆ ਹਾਇਰ ਟੋਪ ਨੋਟ ਆਫ ਹੇਅਰ। ਜੇ ਡੀ ਕਨਿੰਗਮ 1848। ਇੱਕ ਸਿੱਖ ਇਸਤਰੀ ਲੱਖਾਂ ਹਿੰਦੂ ਜਾਂ ਮੁਸਲਮਾਨ ਇਸਤਰੀਆਂ ਵਿੱਚ ਰਲਾਈ ਹੋਈ ਨਹੀਂ ਸੀ ਰਲਦੀ। ਇਸੇ ਨਿਆਰੇ ਤੇਜ ਤੇ ਚੜ੍ਹਦੀਆਂ ਕਲਾਂ ਦੇ ਸਦਕੇ ਹੀ ਇਹ ਇਸਤਰੀਆਂ ਜਾਨ ਨਿਸਾਰਨੀ, ਪਰ ਉਪਕਾਰੀ, ਧਨ ਧਾਮ ਸਰਬੰਸ ਵਾਰਨੀ, ਲਹਿਰਾਂ ਵਿੱਚ ਮਸਤ ਹੋ ਐਸੀਆਂ ਸ਼ਹੀਦੀਆਂ ਪਾ ਜਾਂਦੀਆਂ ਸਨ ਜਿਨ੍ਹਾਂ ਦੀ ਦੂਜੀ ਮਿਸਾਲ ਦੁਨੀਆਂ ਉੱਤੇ ਬਹੁਤ ਘੱਟ ਮਿਲਦੀ ਹੈ। ਸਰੀਰ ਵਿੱਚ ਆਈ ਟਾਵੀਂ ਟਾਵੀਂ ਸੁੰਦਰਤਾ ਦੀ ਕਣੀ ਨੂੰ ਕਈਆਂ ਨੇ ਪੂਜਿਆ, ਕਈਆਂ ਨੇ ਇਸ ਦੇ ਪਰਛਾਵਿਆਂ ਤੇ ਆਸ਼ਿਕ ਹੋ ਕੇ ਤਨ ਮਨ ਸੁਕਾ ਦਿੱਤੇ, ਕਈਆਂ ਨੇ ਇਸ ਨੂੰ ਮੋਹ ਮਮਤਾ ਦੀ ਟੇਕ ਬਣਾਇਆ, ਕਈਆਂ ਨੇ ਇਸ ਵਿੱਚ ਰੱਬੀ ਰਸ ਰੰਗ ਦੇ ਅਨੁਮਾਨ ਲਾਏ ਤੇ ਕਈਆਂ ਨੇ ਫੜ ਕੇ ਕੋਹ ਸੁੱਟੀ। ਪਰ ਗੁਰਮਤ ਗੁਣਾਂ ਦੀ ਸੁੰਦਰਤਾ ਤੇ ਗੁਰਮਤ ਪਿਆਰ ਦਾ ਹੁਸਨ ਹੀ ਸਦੀਵੀ ਹੁਸਨ, ਐਵਰ ਲਾਸਟਿੰਗ ਬਿਊਟੀ ਹੈ ਜਿਸ ਦੀ ਤਤ ਸਾਰ ਅਸੀਂ ਭੁਲਾ ਬੈਠੇ ਹਾਂ। ਪ੍ਰੇਮ ਗੁਣਾ ਕਰ ਦਿਸਨ ਹੁਸੀਨ ਸੋਹਣੇ, ਫੋਕਟ ਹੁਸਨ ਪ੍ਰੇਮੋ ਸਖਨੋਲਿਆਂ ਦਾ, ਜੇ ਘਟ ਅੰਤਰੇ ਪ੍ਰੇਮ ਗੁਣ ਅੰਸ ਕਿਣਕਾ, ਤਿੱਥੇ ਪੰਕਰੇ ਪ੍ਰੇਮ ਪ੍ਰੇਮੋਲਿਆਂ ਦਾ। ਗੁਰਮਤ ਪ੍ਰੇਮ ਗੁਰਮਤ ਗੁਣਾ ਪਰੋਤੜੇ ਨੂੰ ਚੜੇ ਹੁਮ ਕੇ ਹੁਸਨ ਅਗਮੋਲਿਆਂ ਦਾ, ਹੁਸਨ ਜੋਬਨਾ ਦਾ ਗੁਣਾ ਪ੍ਰਿਮ ਕ੍ਰਿਸ਼ਮਾ ਪ੍ਰੇਮ ਸਿਹਰ ਅਕਰਖਣ ਸ਼ਕਤੋਲਿਆਂ ਦਾ। ਨੌਜਵਾਨ ਵੀਰਾਂ ਨੂੰ ਸਾਇੰਸ ਦੀ ਅਧੂਰੀ ਸਿੱਖਿਆ ਵੀ ਬੜੀ ਗੁਮਰਾਹ ਕਰ ਰਹੀ ਹੈ। ਕੋਈ ਇੱਕ ਅੱਧ ਮਜਮੂਨ 4-5 ਸਾਲ ਪੜ੍ਹ ਕੇ ਸਮਝ ਲੈਂਦੇ ਹਨ ਕਿ ਅਰਸ਼ੀ ਅਕਲ ਦੀ ਕੁੰਜੀ ਹੀ ਉਨ੍ਹਾਂ ਦੇ ਹੱਥ ਆ ਗਈ ਹੈ। ਸਾਇੰਸ ਪਦਾਰਥੀ ਦੁਨੀਆਂ ਨੂੰ ਚਾਨਣਾ ਦੇਈ ਗਈ, ਪਰ ਆਪ ਹਨੇਰ ਵਿੱਚ ਪਈ ਗਈ। ਇਸੇ ਨੇ ਅੱਜ ਸਾਰੀ ਰੋਸ਼ਨ ਹੋਈ ਦੁਨੀਆਂ ਨੂੰ, ਸਿਵਿਲਾਈਜ਼ਡ ਵਰਲਡ ਨੂੰ ਐਸੀ ਉਪਾਧੀ ਵਿੱਚ ਫਸਾ ਦਿੱਤਾ ਹੈ ਕਿ ਉਮੀਦ ਨਹੀਂ ਇਨ੍ਹਾਂ ਸਭੇ ਲੋਕਾਂ ਦੇ ਓਨੇ ਨਿਸ਼ਾਨ ਵੀ ਰਹਿ ਜਾਣ ਜਿੰਨੇ ਮਿਸਰ ਜਾਂ ਯੂਨਾਨ ਦੀਆਂ ਰਾਜਧਾਨੀਆਂ ਛੱਡ ਗਈਆਂ ਹਨ। ਸਾਇੰਸ ਵੇਤਿਆਂ ਦੀ ਹਾਲਤ ਕੁਝ ਕੁਝ ਉਹੋ ਹੀ ਹੈ ਕਿ ਸਾਰੀ ਉਮਰ ਰੋਂਦੇ ਰਹੇ, ਅੰਤ ਸਦੀਆਂ ਬਾਅਦ ਪੁੱਛਦੇ ਹਨ ਬਿਰਹਾ ਕੀ ਹੈ, ਕਿਵੇਂ ਉਪਜਦਾ ਹੈ। ਅੱਜ ਕੱਲ ਸਾਇੰਸਦਾਨਾਂ ਨੂੰ ਇਹ ਤਾਂ ਯਕੀਨ ਆ ਗਿਆ ਹੈ ਕਿ ਜੀਵਨ ਦਾ ਤੱਤ ਅਲਟੀਮੇਟ ਐਂਡ ਤੇ ਸ੍ਰਿਸ਼ਟੀਆਂ ਬ੍ਰਹਿਮੰਡਾਂ ਦਾ ਜੀਵਨ ਸੱਤ ਸਾਇੰਸ ਦੀ ਪਹੁੰਚ ਤੋਂ ਅਤੇ ਸਮਝ ਤੋਂ ਬਿਲਕੁਲ ਅਗੋਚਰਾ ਹੈ। ਦ ਅਲਟੀਮੇਟ ਰਿਐਲਿਟੀਜ਼ ਆਫ ਦ ਯੂਨੀਵਰਸ ਆਰ ਐਟ ਪ੍ਰੈਜੈਂਟ ਕੁਆਇਟ ਬਿਯੋਂਡ ਦ ਰੀਚ ਆਫ ਸਾਇੰਸ। ਸਰ ਜੇਮਸ ਜੀਨਸ। ਡਾਕਟਰ ਅਲੈਕਸਿਸ ਕਾਰਲੀਅਰ, ਜਿਨ੍ਹਾਂ ਨੂੰ ਸਾਇੰਸ ਵਿੱਚ ਨੋਬਲ ਪ੍ਰਾਈਜ਼ ਮਿਲੀ ਸੀ, ਇਉਂ ਲਿਖਦੇ ਹਨ, ਰਿਲੀਜੀਅਸ ਇੰਟਿਊਸ਼ਨ ਇਜ਼ ਐਜ਼ ਰੀਅਲ ਐਜ਼ ਐਸਥੈਟਿਕ ਇੰਸਪੀਰੇਸ਼ਨ। ਵੀ ਮਸਟ ਐਕਸੈਪਟ ਦੇਅਰ ਦ ਗ੍ਰੇਟ ਮਿਸਟਿਕ ਐਕਸਪੀਰੀਅੰਸਿਸ। ਸਰਟਨਟੀ ਡਿਰਾਈਵਡ ਫਰੋਮ ਸਾਇੰਸ ਇਜ਼ ਵੈਰੀ ਡਿਫਰੈਂਟ ਫਰੋਮ ਦੈਟ ਡਿਰਾਈਵਡ ਫਰੋਮ ਫੇਥ। The later is more profound. ਅਰਥਾਤ ਮਜ਼ਹਬ ਦੀ ਪਾਰਸਾਈ ਵਿੱਚ ਓਨੀ ਹੀ ਪ੍ਰਤੱਖ ਸਚਾਈ ਹੈ ਜਿੰਨੀ ਹੋਰ ਉਨਮਨੀ ਮਸਤੀਆਂ ਵਿੱਚ। ਸਾਨੂੰ ਮਹਾਂਪੁਰਸ਼ਾਂ ਦੇ ਆਤਮਕ ਤਜਰਬਿਆਂ ਉੱਤੇ ਪੂਰਾ ਯਕੀਨ ਲਿਆਉਣਾ ਚਾਹੀਦਾ ਹੈ। ਸਾਇੰਸ ਤੋਂ ਪਾਈਆਂ ਸਚਾਈਆਂ ਤੇ ਤਹਿਕੀਕਾਂ ਆਤਮਕ ਸਿਦਕ ਦੀਆਂ ਨਿਸ਼ਚਿਤ ਗੱਲਾਂ ਵਾਂਗ ਅਚੁੱਕ ਤੇ ਮੁਸੰਮਮ ਨਹੀਂ ਹੁੰਦੀਆਂ। ਆਤਮਕ ਸਚਾਈਆਂ ਬੜੀਆਂ ਡੂੰਘੀਆਂ, ਅਮੀਕ ਅਤੇ ਗੰਭੀਰ ਹੁੰਦੀਆਂ ਹਨ। ਕਿੰਤੂ ਜਿੰਨੀ ਸਾਇੰਸ ਵੇਤਿਆਂ ਦੀ ਦ੍ਰਿਸ਼ਟੀ ਵਿਸ਼ਾਲ ਹੋ ਗਈ ਹੈ, ਓਨੀ ਹੀ ਸਾਡੇ ਅਧਪੜ ਸਾਇੰਸ ਮਾਰਗੀਆਂ ਦੀ ਸਮਝ ਤੰਗ ਅਤੇ ਹੋਛੀ ਹੋ ਗਈ ਹੈ। ਡਾਰਵਿਨ ਆਦਿ ਦੀਆਂ ਥਿਊਰੀਆਂ ਜੋ ਕਿ ਜ਼ਮਾਨੇ ਗੁਜ਼ਰ ਗਏ ਤਖਤ ਤੋਂ ਲੱਥੀਆਂ ਨੂੰ ਇਹ ਲੋਕ ਹੁਣ ਪੜ ਪੜ ਕੇ ਹੁਬਦੇ ਨਹੀਂ ਸਮਾਉਂਦੇ, ਬਲਕਿ ਐਸੇ ਸਿੱਟੇ ਕੱਢ ਕੇ ਗੁਮਰਾਹ ਹੋ ਰਹੇ ਹਨ ਜੋ ਡਾਰਵਿਨ ਨੇ ਵੀ ਨਹੀਂ ਸਨ ਚਿਤਵੇ। 1913 ਵਿਚ ਫਰਾਂਸੀਸੀ ਫਿਲਾਸਫਰ ਬਰਗੂਸਨ ਦੀ ਕ੍ਰੀਏਟਿਵ ਐਵੋਲੂਸ਼ਨ ਰਚਿਤ ਵਿਕਾਸ ਦੀ ਉਪਜਾਊ ਸ਼ਕਤੀ ਦੀ ਥਿਊਰੀ ਨੇ 19ਵੀਂ ਸਦੀ ਦੀ ਸਾਰੀ ਨਾਸਤਿਕਤਾ ਦਾ ਅੰਤ ਲਿਆ ਦਿੱਤਾ, ਅਤੇ ਆਈਨਸਟਾਈਨ ਦੀ ਰੈਲੇਟਿਵਿਟੀ ਥਿਊਰੀ ਵਾਸਤਵ ਪਰਸਪਰ ਕਲਪਨਾ ਨੇ 1917 ਵਿਚ ਮਾਦਾ ਪ੍ਰਸਤੀ ਨੂੰ ਸਦਾ ਲਈ ਸਾਇੰਸ ਦੀ ਦੁਨੀਆਂ ਚੋਂ ਜੜਾਂ ਤੋਂ ਪੁੱਟ ਦਿੱਤਾ। ਠੀਕ ਉਨ੍ਹਾਂ ਉੱਤੇ ਇਹੋ ਕਹਿਣਾ ਘਟਦਾ ਹੈ ਜੋ ਪਿਛਲੀ ਸਦੀ ਦੇ ਸਾਇੰਸ ਵੇਤਿਆਂ ਬਾਰੇ 1913 ਤੋਂ ਪਹਿਲਾਂ ਘਟਦਾ ਸੀ। ਸਾਇੰਸਦਾਨ ਸਭ ਨਾਸਤਕ ਹੋਏ ਬੈਠੇ ਟਾਵਾਂ ਬੂਟ ਕੋ ਕੋ ਆਸਤ ਕੋਲਿਆਂ ਦਾ, ਮੁਨਕਰ ਹੋਏ ਬੈਠੇ ਰੱਬ ਮੰਨਣੇ ਤੋਂ ਦਾਵਾ ਬੰਨਦੇ ਸੱਚ ਗਿਆਨ ਓਲਿਆਂ ਦਾ, ਤਿਮਰ ਗਿਆਨ ਦਾ ਨਾਉ ਗਿਆਨ ਧਰਿਆ, ਚਪਲ ਗਿਆਨ ਹੈ ਗਿਆਨ ਅੰਧੋਲਿਆਂ ਦਾ। ਸਾਇੰਸ ਨੇ ਸਾਇੰਸਦਾਨਾਂ ਨੂੰ ਉੱਥੇ ਪਿੱਠ ਦੇ ਦਿੱਤੀ ਹੈ ਜਿੱਥੇ ਇਨ੍ਹਾਂ ਨੇ ਮਸ਼ੀਨਾਂ ਰਾਹੀਂ ਜੀਵਨ ਰਹੱਸ ਦਾ ਭੇਦ ਪਾਉਣਾ ਚਾਹਿਆ। ਅੰਤ ਸਭ ਇਸੇ ਸਿੱਟੇ ਤੇ ਪੁੱਜੇ ਹਨ ਕਿ ਸਾਇੰਸ ਸਾਇੰਸ ਖਾਤਰ, ਆਰਟ ਆਰਟ ਖਾਤਰ, ਮਜ਼ਹਬ ਮਜ਼ਹਬ ਖਾਤਰ ਪੜ੍ਹਨਾ ਤੇ ਕਮਾਉਣਾ ਜ਼ਰੂਰੀ ਹੈ।